This morning, I want to speak to you about the last judgment or the final judgment. The reason is because we're working through the book of Revelation, and we've come to the last section, that's chapters 20 through to 22. And we said that Revelation 20 is very controversial. Because people have different views on how to interpret Revelation 20. And it mainly concerns the sequence of events. What will actually happen? How will they happen when Jesus
comes?
And so we looked at the different views last week. And there's a handout. It's on the left-hand side on the table if you want to take it. And it goes through all the different views. There's a diagram. There's diagrams there. And also it tells you what we kind of hold on to. And it tells you the sequence of events. So what we said is that the church takes what we call an amillennial view.
Amillennial sochagi church thi.
And what that basically means is, when it talks about a 1,000-year period in Revelation 20, we don't believe that's literal. We believe it's symbolic. And it talks about the time between Christ's first coming and second coming. So it's now.
Christ came.
We're in this period now, kind of the millennial period, if you like, in one sense. It's just talking symbolically. And then we said, at the end, there'll be a tribulation period, when there'll be more persecution. The Bible speaks about natural disasters, wars, and famines. And we said that these things have always existed. But towards the end, they will increase in intensity and scale. And there'll be waves. These things increase, then they die back, then they increase again. And we never know. We could never be sure when the last wave is. And therefore, we should always be ready for
Christ.
So then what will actually happen when Jesus comes? We said that Jesus will come visibly, like a thief in the night. We don't believe there's an invisible coming. Christ can come today. What will happen to us if he was to come? Are you ready for his coming? Are you saved? The Bible then seems to talk about certain signs that will come in just before he comes. There are these cataclysmic events that will happen in the heavens. So the sun will be darkened, the moon will give no light.
Suraj hanera hoyena, chandrama ne roshni nahi deni.
The stars will fall, the heavens will shake.
Sitare tare ambra vich diguge, tarti kambugi.
I believe that when you see these things, it's too late. Christ has left heaven. It's like in the time of Noah, the door to the ark was shut.
And
the judgment came, the flood came. Same with this, when you see these things, it means Christ has left heaven and he's coming. It's too late to repent.
Prabhu Yeshu Masih swarg chhad ke aa rahe hai gaya, tauba da mauka band ho gaya.
Then Christ will come in all his glory.
Prabhu apni sari shaan o shaukat te vich aaoge.
Then the souls of those who have died will be united to their dead bodies. There will be a resurrection.
Jehdiyan roohan mar gaiyan hai gaiyan, oh mariyan hoiyan roohan de, jehde jism jehde dabbe hai gaya, ਉਹਨਾਂ ਦੋਨਾਂ ਦਾ ਮਿਲਾਪ ਹੋਊਗਾ।
Christians who are living on the earth will be changed in the twinkling of an eye।
ਜਿਹੜੇ ਜੀਂਦੇ ਹੈਗੇ ਉਸ ਵੇਲੇ ਉਹ ਅੱਖ ਦੀ ਪਰਖ ਦੇ ਝਪਕਣ ਦੇ ਵਿੱਚ ਬਦਲੇ ਜਾਓਗੇ।
Unbelievers will also be resurrected।
ਅਨਵਿਸ਼ਵਾਸੀ ਵੀ ਜਲਾਏ ਜਾਓਗੇ।
Believers will meet Christ in the air।
ਵਿਸ਼ਵਾਸੀ ਤੇ ਪ੍ਰਭੂ ਨੂੰ ਸਵਰਗ ਅਸਮਾਨਾਂ ਵਿੱਚ ਮਿਲੋਗੇ।
Christ will come to the earth।
ਪ੍ਰਭੂ ਧਰਤੀ ਉੱਤੇ ਆਓਗੇ।
And there will be the final judgment।
ਫਿਰ ਅਖੀਰਲਾ ਇਨਸਾਫ ਹੋਗਾ।
Revelation chapter 20 verse 11 to 15 talks about this. These are the verses that we read.
ਗਾਇਦੇ ਪੋਤੀ 20 ਚੈਪਟਰ 11 ਤੋਂ 15 ਜਿਹੜੀ ਪੜ੍ਹ ਕੇ ਹਟਿਆ ਆਹੀ ਜ਼ਿਕਰ ਹੈਗਾ।
There is a final judgment.
ਅਖੀਰਲਾ ਇਨਸਾਫ ਹੈਗਾ।
Now the problem is today.
ਅੱਜ ਪਤਾ ਮੁਸ਼ਕਿਲ ਕੀ ਹੈਗੀ ਆ?
Is the people do not like this idea of judgment.
ਲੋਕਾਂ ਨੂੰ ਇਹ ਨਹੀਂ ਪਸੰਦ ਹੈਗਾ ਕਿ ਮੇਰਾ ਕੋਈ ਇਨਸਾਫ ਕਰੇ।
Especially in societies where there's democracy and there's freedom.
ਖਾਸ ਕਰ ਜਿੱਥੇ ਮੁਲਕ 'ਚ ਆਜ਼ਾਦੀ ਹੈਗੀ ਆ ਔਰ ਸਰਕਾਰ ਚੱਲਦੀ ਹੈਗੀ ਆ, ਉਹ ਨਹੀਂ ਚਾਹੁੰਦੇ ਕਿ ਸਾਡਾ ਕੋਈ ਫੈਸਲਾ ਇਨਸਾਫ ਕਰੇ।
Because in these societies, generally in the West, people don't believe in God anymore.
ਸਾਰੇ ਇਹਨਾਂ ਮੁਲਕਾਂ ਵਿੱਚ ਤੇ ਲੋਕੀ ਰੱਬ ਤੇ ਵੀ ਨਹੀਂ ਭਰੋਸਾ ਕਰਦੇ ਅੱਜ ਕੱਲ੍ਹ।
And they don't like to think that they're accountable to anyone.
ਉਹ ਨਹੀਂ ਸੋਚਣਾ ਚਾਹੁੰਦੇ ਕਿ ਮੈਨੂੰ ਕਿਸੇ ਦੇ ਅੱਗੇ ਹਿਸਾਬ ਦੇ ਦਿੰਦੇ ਹੈਗਾ, ਮੈਂ ਹਿਸਾਬ ਦੇਣ
ਵਾਲਾ। We are free.
ਅਸੀਂ ਤਾਂ ਕਹਿੰਦੇ ਆਜ਼ਾਦ
ਹਾਂ। We have freedom.
ਆਜ਼ਾਦੀ ਹੈ ਸਾਡੇ ਕੋਲ।
To follow our own inclinations, ਜੋ ਸਾਡਾ ਦਿਲ
ਕਰਦਾ, ਜੋ ਸਾਡੀ ਸੋਚ ਹੈ ਕਿ ਜੋ ਮੇਰਾ ਦਿਲ ਕਰਦਾ ਨਾ, ਮੈਨੂੰ ਆਜ਼ਾਦੀ ਹੈ ਪੂਰੀ, ਜੋ ਮੇਰਾ ਦਿਲ ਕਰਦਾ ਮੈਂ ਕਰਾਂ।
We free.
ਆਜ਼ਾਦ।
It doesn't matter as long as we don't hurt anyone.
ਕਿਸੇ ਨੂੰ ਦੁੱਖ ਨਾ ਪਹੁੰਚਾਓ, ਪਰ ਜੋ ਮਰਜ਼ੀ ਕਰੋ।
So if you want to move in with your girlfriend,
girlfriend ਨਾਲ ਰਹਿਣਾ ਹੈਗਾ,
or your boyfriend
ਨਾਲ ਰਹਿਣਾ,
and you want to live together,
ਇਕੱਠਿਆਂ ਨਾਲ ਰਹਿਣਾ ਹੈਗਾ,
so what?
ਕੋਈ ਗੱਲ ਨਹੀਂ।
We don't hurting anyone. We free.
ਅਸੀਂ ਨਾ ਕਿਸੇ ਨੂੰ ਦੁੱਖ ਦਿੰਦੇ, ਅਸੀਂ ਤਾਂ ਆਜ਼ਾਦ ਪਰਿੰਦੇ ਆ।
If you want to get married to someone of your same gender, same-sex marriage, oh, it doesn't matter.
ye bande ne bande na budi ne budi na vyah karna koi gal nahi, fake ho gaya, kehro ke kisne do
do. We live in a free society.
assi ta azad haan ji.
If you accidentally become pregnant and then you abort the baby, it doesn't matter. I have a choice.
ਜੇ ਕੋਈ ਸ਼ਾਦੀ ਤੋਂ ਪਹਿਲਾਂ ਜੋ ਕੋਈ ਔਰਤ ਮਾਂ ਬਣਨ ਵਾਲੀ ਹੁੰਦੀ ਹੈ ਔਰ ਬੱਚਾ ਗਿਰਾਉਂਦੀ ਹੈ, ਕਹਿੰਦੇ ਫਿਰ ਕੀ ਹੋ ਗਿਆ, ਕੋਈ ਗੱਲ ਨਹੀਂ, ਇਹ ਤਾਂ ਖੁੱਲੀ ਆਜ਼ਾਦੀ ਹੈਗੀ ਹੈ ਜੀ, ਸਾਡੀ ਮਰਜ਼ੀ ਜੋ ਮਰਜ਼ੀ ਕਰੀਏ।
If I fiddle the tax man,
ਜੇ ਮੈਂ ਟੈਕਸ ਵਾਲੇ ਨਾਲ ਹੇਰ ਫੇਰ ਕਰਾਂ,
it doesn't matter.
ਕੀ ਫਰਕ ਪੈਂਦਾ?
I'll be better off.
ਮੈਂ ਤੇ ਮੈਨੂੰ ਫਾਇਦਾ ਹੋਊਗਾ।
It doesn't matter as long as I don't get caught.
ਮੈਂ ਫੜਿਆ ਨਾ ਜਾਵਾਂ ਨਾ ਤੇ ਜੋ ਮਰਜ਼ੀ ਮੈਂ ਬੇਈਮਾਨੀ ਕਰੀ ਜਾਵਾਂ।
No one likes this idea of being put in the dock.
ਕੋਈ ਨਹੀਂ ਚਾਹੁੰਦਾ ਕਿ ਮੈਨੂੰ ਕਟਗਰੇ ਵਿੱਚ ਖੜਾ ਕੀਤਾ ਜਾਵੇ।
And being questioned and held accountable.
ਮੈਨੂੰ ਕੋਈ ਸਵਾਲ ਪੁੱਛੇ ਜਿਹਦਾ ਕਿ ਮੈਂ ਜਵਾਬ ਦੇ ਹੈਗਾ।
For our actions.
ਜੋ ਮੈਂ ਕੀਤਾ ਉਹਦੇ ਲਈ।
Being exposed for our failures.
ਸਾਰਿਆਂ ਦੇ ਸਾਹਮਣੇ ਮੈਂ ਮੇਰਾ ਪਰਦਾ ਫਾਸ਼ ਹੋ ਜਾਵੇ ਕਿ ਮੇਰੀਆਂ ਜੋ ਕਮਜ਼ੋਰੀਆਂ
ਹੈਗੀਆਂ। Our intentions being revealed.
ਸਾਡੇ ਸੋਚਾਂ ਜਦੋਂ ਲੋਕਾਂ ਦੇ ਅੱਗੇ ਜ਼ਾਹਿਰ ਹੁੰਦੀਆਂ, ਉਹ ਨਹੀਂ ਮੈਂ ਚਾਹੁੰਦਾ ਹੈਗਾ।
People don't like that.
ਨਹੀਂ, ਲੋਕੀ ਪਸੰਦ ਕਰਦੇ।
But the concept of judgment
par insaaf ye soch hai ki hai na kya
ingrained into humanity
insaan di soch de vich insaan di fitrat de vich hai na eh cheez ruji hui hai
and operates on every level without us even giving it a second thought
assi sochde vi nahi par har paimane utte eh jehdi gall hai ki na sade andar eh ik sara hissa ban chuki hai gi
If I drive 130 miles an hour on the M5, not that I do that, by the way.
ਭਾਈ ਕਰਦੇ ਤਾਂ ਨਹੀਂ ਹੈਗੇ, ਫਿਕਰ ਨਾ ਕਰੋ, ਜੇ 130 ਮੀਲ ਦੀ ਸਪੀਡ ਤੇ ਜੇ ਗੱਡੀ ਚਲਾਵੀ ਹੋਵੇ ਨਾ ਭਾਈ ਮੋਟਰਵੇ ਤੇ,
and there's a blue car behind me.
ਤੇ ਪਿੱਛੇ ਗੱਡੀ ਹੈਗੀ ਜਿਹਦੀ ਨੀਲੀਆਂ ਬੱਤੀਆਂ
ਜਗਦੀਆਂ. Well, not a blue car, a car with blue flashing lights.
ਗੱਡੀ ਹੈਗੀ ਉਹਦੀ ਨੀਲੀਆਂ ਬੱਤੀਆਂ ਜਗਦੀਆਂ, ਭਾਈ ਦੇ ਮਗਰ ਆ ਰਹੀ ਹੈਗੀ ਆ.
The law will judge me.
ਸਰਕਾਰ ਨੇ ਇਹਨਾਂ ਦਾ ਇਨਸਾਫ ਕਰਨਾ.
And we don't question that judgment, do
we? ਉਹਨਾਂ ਨੂੰ ਅਸੀਂ ਸਵਾਲ ਨਹੀਂ ਪੁੱਛਦੇ ਕਿ ਕਿਉਂ ਕਰਨ ਲੱਗਿਆ।
If you get caught stealing from work,
ਜੇ ਕੰਮ ਤੋਂ ਅਸੀਂ ਚੋਰੀ ਕਰਦੇ ਹਾਂ,
you'll be sacked.
ਛੁੱਟੀ ਮਿਲੂਗੀ.
You'll be judged.
ਤੁਹਾਡਾ ਇਨਸਾਫ ਕਰੂਗੇ?
We don't question it, do we?
ਕਿ ਅਸੀਂ ਉਹਦਾ ਸਵਾਲ ਕਦੇ ਸਵਾਲ ਨਹੀਂ
ਪੁੱਛਦੇ। If you bring in up your children,
ਤੁਸੀਂ ਬੱਚੇ ਵੱਡੇ ਕਰਦੇ ਹਾਂ,
and your child smashes the remote control on the television,
ਜੇ ਤੁਹਾਡਾ ਬੱਚਾ ਟੀਵੀ ਦਾ ਰਿਮੋਟ ਕੰਟਰੋਲ ਤੋੜ ਦਿੰਦਾ,
because they can't find Peppa Pig,
ਕਿਉਂਕਿ Peppa Pig ਨਹੀਂ ਲੱਭਦਾ ਕਿੱਥੇ ਗਿਆ,
what will you do as a parent?
ਮਾਂ ਪਿਓ ਕੀ ਕਰੋਗੇ?
You will punish them, you will judge them.
ਤੁਸੀਂ ਬੱਚਿਆਂ ਨੂੰ ਕਹੋਗੇ ਕੁਝ?
See, judging is part of our makeup.
ਸਾਡੇ ਫਿਤਰਤ ਹੈਗੀ ਆ ਕਿ ਅਸੀਂ ਇਨਸਾਫ ਖੁਦ ਕਰਦੇ ਹੈਗੇ
ਲੋਕਾਂ ਦਾ। It operates at every level.
ਹਰ ਲੈਵਲ ਤੇ, ਹਰ ਪੈਮਾਨੇ ਤੇ ਅਸੀਂ ਇਨਸਾਫ ਕਰਦੇ ਹਾਂ।
We are all subject to rules and principles.
ਅਸੀਂ ਸਾਰੇ ਅਸੂਲਾਂ ਦੇ ਔਰ ਗੱਲਾਂ ਦੇ ਅਸੀਂ ਆਦੀ ਹੈਗੇ ਆ।
And if we break them,
ਜੇ ਅਸੀਂ ਉਹਨਾਂ ਅਸੂਲਾਂ ਨੂੰ ਜੇ ਤੋੜੀਏ,
we know.
ਸਾਨੂੰ ਪਤਾ।
will be judged.
ਸਾਡੇ ਇਨਸਾਫ ਹੋਣਾ।
So why is it strange that we cannot accept this concept of a final judgment?
ਕਿਉਂ ਜੀ ਗੱਲ ਹੈ ਕਿ ਅਸੀਂ ਜਿਹੜਾ ਅਖੀਰਲਾ ਇਨਸਾਫ ਹੈਗਾ ਉਹ ਅਸੀਂ ਕਬੂਲ ਨਹੀਂ ਕਰ ਸਕਦੇ, ਬਾਕੀ ਸਾਰੀਆਂ ਗੱਲਾਂ ਅਸੀਂ ਕਰਦੇ ਹਾਂ।
In the Bible you find judgments everywhere.
ਬਾਈਬਲ ਦੇਖੋ ਜਗ੍ਹਾ ਜਗ੍ਹਾ ਲਿਖਿਆ ਹੈ
ਪਰਮੇਸ਼ਰ ਦੇ ਇਨਸਾਫ। Adam and Eve sinned, they were judged.
ਆਦਮ ਹਵਾ ਨੇ ਪਾਪ ਕੀਤਾ, ਇਨਸਾਫ ਹੋਇਆ।
Genesis 6, the people became wicked and God judged with a flood.
ਉਸ ਦੇ ਵਿੱਚ ਦੁਸ਼ਟ ਹੋਏ ਲੋਕੀ ਪਰਲੋ ਆਏ, ਪ੍ਰਭੂ ਨੇ ਉਹਨਾਂ ਦਾ ਇਨਸਾਫ ਕੀਤਾ।
Sodom and Gomorrah, they were judged.
ਸਦੋਮ ਤੇ ਗਮੋਰਾ ਉਹਨਾਂ ਦਾ ਇਨਸਾਫ ਹੋਇਆ।
I mean, we can go on and on.
ਅੱਗੇ ਵਧੀਆ ਬਹੁਤ ਗੱਲਾਂ ਹੈਗੀਆਂ।
But the Bible,
Bible
talks of one final judgment.
ਬਾਈਬਲ ਕਹਿੰਦੀ ਇੱਕ ਅਖੀਰਲੀ ਇਨਸਾਫ ਕਿਆਮਤ।
The Bible talks about a judgment day.
ਇੱਕ ਦਿਨ ਆਉਣਾ, ਉਸ ਦਿਨ ਆਉਣਾ ਜੋ ਉਸ ਦਿਨ ਜਦੋਂ ਸਾਰਿਆਂ ਦਾ ਇਨਸਾਫ
ਹੋਣਾ। Everybody will be judged.
ਸਭ ਦਾ ਇਨਸਾਫ ਹੋਣਾ, ਹਰ ਇੱਕ ਦਾ।
Now there's lots of verses.
ਬਹੁਤ ਆਇਤਾਂ।
I don't have time to explore them.
ਸਮਝ ਆ ਗਿਆ ਦੇਖਣ
ਦਾ। They're up on the screen. We might refer to some of them.
ਇੱਕ ਅੱਧੀ ਦੇਖਾਂਗੇ।
Maybe turn to 2 Peter.
ਦੂਸਰਾ ਪਤਰਸ।
Chapter 2 verse 9.
ਦੂਸਰਾ ਪਤਰਸ 2:9.
And it says there, the Lord knows how to deliver the godly out of temptations and to reserve the unjust under punishment for the day of judgment.
Dusra Patras 2:9, to khudawan deendaron ko azmaish se nikal lena aur badkaron ko adalat ke din tak saza mein rakhna janta hai.
There's a day of judgment. Acts chapter 17, verse 30 to 31. Paul is preaching to the in Athens to the intellectuals.
Paulus una vidwana nu prachar karda jehde Athene vich hai gaya.
God has appointed a day on which he will judge the world in righteousness.
Kyunki usne ek din thehraya hai jisme wo rasi se duniya ki adalat us aadmi ki maafat karega جسے اس نے مقرر کیا ہے اور اسے مردہ میں سے جلا کر یہ سب باتیں بھی ثابت کر دے گا۔
Okay, talks about a final judgment.
اکھیلی قیامت، اکھیلا انصاف.
Romans 2 verse 5, we won't read every verse.
ساری آیتیں نہیں پڑھیں گے،
speaks of how people with hard hearts are storing up for themselves wrath for the day of wrath.
لوکی کہتے ہیں کہ لوکی ਕਹਾਣੀਆਂ ਬਣਾਉਂਦੇ ਹੈਗੇ, ਗਜ਼ਬ ਦੀਆਂ ਕਹਾਣੀਆਂ ਬਣਾਉਂਦੇ ਹੈਗੇ ਆ, ਉਹਨਾਂ ਨੇ ਜਮ੍ਹਾਂ ਕੀਤੀਆਂ ਹੈਗੀਆਂ ਉਸ ਦਿਨ ਤੱਕ ਜਿਹੜੇ ਦਿਨ ਕਿਆਮਤ ਹੋਣੀ ਹੈ।
ਬਾਈਬਲ ਸਪੀਕਸ ਆਫ ਅ ਫਾਈਨਲ ਜਜਮੈਂਟ।
ਪ੍ਰਭੂ ਦੇ ਵਚਨ ਲਿਖਿਆ ਕਿ ਅਖੀਰਲਾ ਦਿਨ ਆਉਣਾ,
ਵਿਚ ਵੀ ਬਿਲੀਵ ਵਿਲ ਅਕਰ ਆਫਟਰ ਜੀਸਸ ਕਮ।
ਪ੍ਰਭੂ ਯਿਸੂ ਮਸੀਹ ਦੀ ਆਮਦ ਤੋਂ ਬਾਅਦ ਹੋਏਗਾ ਉਹ ਜੀਵਨ।
ਐਂਡ ਬਿਕਾਜ਼ ਵੀ ਫੋਰਗੋਟਨ ਦਿਸ,
ਕਿਉਂਕਿ ਅਸੀਂ ਭੁੱਲ ਗਏ ਹੈਗੇ ਇਹਨਾਂ ਗੱਲਾਂ ਨੂੰ,
ਦੈਟ ਵੀ ਫੀਲ ਵੀ ਕੈਨ ਡੂ ਵਾਟ ਵੀ ਲਾਈਕ।
ਅਸੀਂ ਸੋਚਦੇ ਕਿ ਜੋ ਸਾਰਾ ਦਿਲ ਕਰਦਾ ਅਸੀਂ ਕਰੀਏ।
ਨੋ ਵਨਸ ਵਾਚਿੰਗ।
ਕੋਈ ਨਹੀਂ ਦੇਖਦਾ ਮੈਨੂੰ।
ਪਲੀਜ਼, ਦ ਪੁਲਿਸ ਕਾਂਟ ਸੀ ਮੀ।
ਪਲੀਜ਼ ਨਹੀਂ ਦੇਖ ਸਕਦੇ ਕਿ
my husband, my wife, they don't know.
mera pati meri patni unhi mainu dekh sakde main ki karda.
my employer,
mera kaam wala nahi dekh sakda.
my parents are not watching.
mere maa pe bhi nahi dekh rahe ki main ki karda.
no one's watching. I can do what I like.
koi nahi dekhda mera, jo mera dil karda main kara.
god,
rab,
is watching.
parmeshwar dekh raha.
god is watching.
parmeshwar dekh raha.
and one day,
ek din,
he will judge.
insaaf karuga, puchuga.
It's only when we realize there's a final judgment.
ਜਦੋਂ ਅਸੀਂ ਮਹਿਸੂਸ ਕਰਨਾ ਸ਼ੁਰੂ ਕਰਦੇ ਨਾ ਕਿ ਇੱਕ ਅਖੀਰਲਾ ਦਿਨ ਆਉਣਾ ਹੈਗਾ ਇਨਸਾਫ ਦਾ,
that we become careful and watchful in what we do.
ਫਿਰ ਅਸੀਂ ਹੋਸ਼ ਆਵਾਜ਼ੇ ਜਾ ਕੇ ਅਸੀਂ ਸਮਝਣ ਲੱਗ ਪੈਂਦੇ ਹਾਂ, ਅਸੀਂ ਚੌਕ ਚੌਕ ਸੁਣਦੇ ਹਾਂ ਕਿ ਮੈਂ ਕੀ ਕਰ ਰਿਹਾ ਹੈਗਾ।
So let's have a look at this final judgment.
ਦੇਖੋ ਇਸ ਅਖੀਰਲੇ ਦਿਨ ਨੂੰ।
We're going to ask a number of questions.
ਕੁਝ ਸਵਾਲ ਪੁੱਛਾਂਗੇ।
Who will judge when Christ comes?
ਜਦੋਂ ਪ੍ਰਭੂ ਯਿਸੂ ਆਉਗੇ ਤਾਂ ਕੌਣ ਸਾਡਾ ਇਨਸਾਫ ਕਰੂਗਾ?
Well, of course, God is the judge of the world.
ਪਰਮੇਸ਼ਰ ਤੇ ਦੁਨੀਆਂ ਦਾ ਇਨਸਾਫ ਕਰਨ ਵਾਲਾ ਹੈਗਾ।
But God is going to judge through his son, the Lord Jesus Christ.
ਪਰਮੇਸ਼ਰ ਪਿਤਾ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੀ ਹੋ ਕੇ ਇਨਸਾਫ ਕਰਨਾ ਸਾਡਾ।
Judgment has been given into his hands.
ਉਹਦੇ ਹੱਥਾਂ ਵਿੱਚ ਪਿਤਾ ਨੇ ਇਨਸਾਫ ਠਹਿਰਾਇਆ ਹੈਗਾ।
2 Timothy chapter 4 verse 1.
ਦੂਸਰਾ ਤਿਮੋਥੀਸ
Jesus Christ who will judge the living and the dead at his appearing.
ਉਹ ਪ੍ਰਭੂ ਯਿਸੂ ਮਸੀਹ ਜਿਹੜਾ ਮੁਰਦਿਆਂ ਦਾ ਆਪਣਾ ਇਨਸਾਫ ਕਰੂਗਾ, ਮੁਰਦਿਆਂ ਦਾ ਜ਼ਿੰਦਾ ਦਾ ਤਾਂ ਮੁਰਦਿਆਂ ਦਾ ਆਪਣੇ ਆਮਤ ਤੇ।
Peter speaks to Cornelius.
Petrus kehnda Cornelius nu.
In Acts chapter 10 verse 42.
Usne kartab 10
and he talks about Jesus.
Prabhu Yeshu se da bare kehnda.
That he, that is Jesus.
Oh, yani Prabhu Yeshu se.
He commanded us to preach to the people.
Sorry.
He commanded us to preach to
the people. Unhe hukm ditta sanu ke assi lokan ke prachar kariye.
To testify that it is he, Jesus, who was ordained by God to judge the living.
ਗਵਾਹੀ ਦੇਣ ਦੇ ਲਈ ਕਿ ਉਹ ਪ੍ਰਭੂ ਯਿਸੂ ਮਸੀਹ ਮਸਾ ਕੀਤਾ ਹੋਇਆ ਠਹਿਰਾਇਆ ਹੋਇਆ ਹੈਗਾ ਪਿਤਾ ਦੇ ਦੁਆਰਾ ਕਿ ਦੂਸਰੇ ਲੋਕਾਂ ਦਾ ਇਨਸਾਫ ਕਰੇ।
Go back to Acts. Sorry, go to Acts. We'll just look at some of these verses. You can look at them later.
Acts chapter
17.
Verse 31.
Again, this is Paul speaking to the intellectuals in Athens.
Says,
because he has appointed a day on which he will judge the world in righteousness by the man whom he has ordained, he has given assurance of this to all by raising him from the dead. That man, of course, who has been raised from the dead, is Jesus Christ.
جسے اس نے مقرر کیا ہے اور اسے مردوں میں سے جلا کر یہ بھی ثابت کر دیا ہے وہ کون ہے کہ انسان ہو پربو یشو مسیح.
Matthew chapter 25 verse 31-32 talks about Jesus coming and sitting on his throne. It will separate the sheep from the goats. So God has given the right to judge to Jesus.
پتہ پرمیشن نے پربو یشو مسیح نے اختیار دیتا ہے کہ تو انصاف کر سکتا
ہوں. Because he is God the Son. But Matthew chapter 13 verse 41-42 speaks about angels who will assist in judging. They will certainly gather everyone together before the throne of God. And it talks about casting them into the furnace of fire. There's something interesting in 1 Corinthians chapter 6 verse 2 and 3. Paul was talking to believers. They were taking each other to court.
کچہری لے کے جانے
سکے
کیوں کرتے ہیں.
Look, you don't need to take people to court. And he says, don't you know that the saints believers will judge the world?
کیا تم نہیں جانتے کہ مقدس لوگ دنیا کا انصاف کریں گے؟
If you're going to be involved in judgment, can't you sort out your difficulty? Don't go to court.
تسی آپسے گل نہیں ہوئے لوگ کیوں تسی ایک دوسرے کی چہری چ لے کے جانے ہیں؟
And he says, we shall judge angels in verse 3.
کیا تم نہیں جانتے کہ ہم فرشتوں کا انصاف کریں گے؟
Paul doesn't tell us exactly what he means by this.
مطلب نہیں پتا کہ
فرشتوں کا انصاف judge can also mean rule. It can also mean rule, we'll rule over angels.
یہ بھی ہو سکتا ہے کہ اسی فرشتوں کے اسی راج کریں گے.
Certainly, when glory will be, we will rule, the world will be greater than angels.
محمد بچے جدو جاؤں گے جڑا دنیا ہوگی نا فرشتوں نال بڑی ہوگی.
But he seems to be saying something more than just ruling.
کچھ راج کرتے نال انصاف ہے کچھ ہور ڈونگی گل کر رہے
ہیں. What he means, I don't know, it's not fully revealed.
پتہ نہیں کی ہے کہ کیونکہ پوری طرح ظاہر نہیں کیتی گئی.
Certainly in Revelation chapter 15 verse 3 and 4.
پرکاشت پوتھی 15:3-4
it says we will praise Christ's righteous judgment and approve of it.
اسی پرمیشر دی جڑی راستبازی ہے او دا اسی ہم ہی پڑھیں گے اور اسی او دا اسی سہمت ہوں گے ہوتے ہوئے.
So we'll certainly approve of his judgments.
پربو یشو سی جو انصاف کرو گا نا
انسان
جن اخیلا انصاف کرنا وہ ہے سارا پرمیشور پربھو یشو مسیح.
سیکنڈلی دین
دوسری گل
ہو ول بی جج
کیرا ہوگا انصاف.
Well, certainly Satan and fallen angels, demonic forces will be judged. 2 Peter 2:4 speaks of God not sparing the angels who sin, but they are reserved for judgment.
پرمیشور نے وہ دے فرشتیاں نو شیطان دے فرشتیاں نو نہیں بخشیا انہاں نو بھی پرمیشور نے آخر تک کر سام کے رکھا ہے تاکہ انہاں دا انصاف ہو ہوے.
The same thing is said in Jude 6.
جود 6 دے چ لکھیا.
And there, Matthew chapter 8 verse 29.
The demonic
man.
The demons
said, have you come here to torment us before the time? Demons know they'll be judged.
Okay, na kee badruha kehni onu ke kee tu sanu samay to pehla sanu tang kand le aaya hega sare samay to pehla hi.
Revelation chapter 20 verse 10,
because
the devil who deceived them was cast into the lake of fire and brimstone and so on.
اور ان کا گمراہ کرنے والا ابلیس آگ کی گندک اس کی جھیل میں ڈالا گیا جہاں وہ حیوان اور جھوٹے نبی بھی ہوں گے اور وہ رات دن عبدالعباد تک عذاب میں ہوں گے.
Satan and fallen angels will be judged.
شیطان اور ڈگے ہوئے دوت ہوتے وہ تک انہوں تک ہونا انصاف ہونا.
Secondly, unbelievers will be judged.
انوشواسیاں دا انصاف ہونا.
Those who have not trusted the Lord Jesus Christ.
انہوں جنہوں نے پربو یشیو مسیح دوتے پروسہ نہیں رکھے انہوں نے انصاف
ہونا. As their Lord and Savior.
اپنا مکتی دادا نہیں مننے جنہوں نے پربو.
Those who are not born again.
جنہوں نے نوہ جانم نہیں پایا.
Every deed that is performed.
ہر کام جرا اسی کردے ہاں کیتا.
Every word that is spoken.
ہر لفظ جرا ساڈے منہ دے وچوں نکلیا.
Every intention of the heart.
ہر ساڈے دل دا جرا ارادہ سگا.
Will be laid bare to see.
او سارے دا سارا پردہ فاش کیتا جاؤ گا اس ویلے انصاف دے دن.
Revelation, again the passage that we read.
گائی دی پوتی جری ایت اسی پڑھی
ہے. We won't read it. Verse 12 talks about the fact that the books will be opened.
برج کی لکھیا گیا کہندا کہ ایک کتاب کھلی گئی.
That's probably symbolic of saying that that a complete record of their life will be exposed.
Kitab khol ke matlab kya hai sade us insaan di zindagi di tamam kitab sare sare sara ko khol ke rakh deta gaya.
Luke 12 verse 2 and 3.
Luke 12 2 and 3.
Whatever is spoken in the dark will be heard in the light.
Jo hanere ch bolya jaoga o insaan roshni vich sunaya jaoga.
And what is spoken in inner rooms will be proclaim from the house.
جو اندرلی کوٹھری دے وچ اسی کیا ہے نا چپکے چوری چیدے نہیں او شتاں اوتے کھڑے ہو کے اظہار کیتے جاوے گا.
God scrutinizes a person's life.
پرمیشور نے ہر انسان دی زندگی نو پیچیدہ طریقے نال
اپنی دنیا bring everything under judgment.
جو بھی کیا جو بھی کیتا جو بھی سوچے ساری چیزاں جڑی ہے نا انہیں اپنے انصاف دے تھلے لے کے
آنیاں. And then he will give the verdict.
پھر پربھو دسو گے انصاف کرو گے کہ کی
انجام ہے. And they will be punished.
اس ویلے پھر سجا ملو گی.
Chapter 20 of Revelation again verse 12 and 13. They'll be punished for their works verse 15 as well.
ਉਹਨਾਂ ਦੇ ਕੰਮਾਂ ਦੇ ਲਈ ਉਹਨਾਂ ਨੂੰ ਸਜ਼ਾ ਮਿਲੂਗੀ.
God will evaluate if everything according to his standard not our standard.
ਪ੍ਰਭੂ ਆਪਣੇ ਦਰਜੇ ਦੇ ਅਨੁਸਾਰ ਆਪਣੀ ਨਾਪ ਦੇ ਅਨੁਸਾਰ ਉਹਨਾਂ ਨੂੰ ਨਾਪੂਗਾ ਨਾ ਕਿ ਸਾਡੀ ਨਾਪ ਦੇ ਅਨੁਸਾਰ.
And according to what they have done.
ਜੋ ਉਹਨਾਂ ਨੇ ਕੀਤਾ ਉਹਦੇ ਅਨੁਸਾਰ.
And the fact that they'll be judged according to what they have done to according to their work.
Kyunki unna da insaaf kita jaoga unna de saath naal jo unna ne kita hega.
Means that there'll be different degrees of punishment, some more, some less.
Fark saza de paimane hone jyada thoda jidan de kaam kite hai udan di saza milni hai.
How will God judge?
ਪ੍ਰਭੂ ਕਿੱਦਾਂ ਇਨਸਾਫ ਕਰੂਗਾ?
How will God judge unbelievers? Certainly according to their works.
ਅਨੇ ਵਿਸ਼ਵਾਸੀ ਦਾ ਪ੍ਰਭੂ ਬੇਸ਼ੱਕ ਉਹਨਾਂ ਦੇ ਕੰਮਾਂ ਦੇ ਅਨੁਸਾਰ ਤੇ ਇਨਸਾਫ ਕਰੂਗਾ.
What else will he use to judge them?
ਹੋਰ ਪ੍ਰਭੂ ਕੀ ਕਰੂਗਾ ਉਹਨਾਂ ਦੇ ਇਨਸਾਫ ਕਰਨ ਦੇ ਨੂੰ?
I think he will assess the level of their punishment.
ਪ੍ਰਭੂ ਉਹਨਾਂ ਦੀ ਸਜ਼ਾ ਦਾ ਨਾਪ ਇਸ ਤਰ੍ਹਾਂ ਤੈਅ ਕਰੂਗਾ.
One of the criteria he'll use is that it'll judge them according to the light and the knowledge they have of the Lord.
ਉਹਨਾਂ ਦੇ ਕੋਲ ਥੋੜਾ ਜਾਂ ਜ਼ਿਆਦਾ ਜਿੰਨਾ ਗਿਆਨ ਸੀਗਾ ਪਰਮੇਸ਼ਰ ਇਹਦੇ ਬਾਰੇ ਉਹਦੇ ਅਨੁਸਾਰ ਕਰੂਗੇ ਪ੍ਰਭੂ.
ਇਨ ਰੋਮਨਸ ਚੈਪਟਰ 2 ਰੋਮੀਆ 2 12
ਰੋਮੀਆ 2 12
ਇਟ ਟਾਕਸ ਥੇਅਰ ਅਬਾਊਟ ਦ ਫੈਕਟ ਦੈਟ ਦੋਸ ਹੂ ਹੈਵ ਦ ਲਾਅ
ਜਿਹਨਾਂ ਦੇ ਕੋ ਸ਼ਰਅ ਹੈਗੀ ਆ
ਵਿਲ ਬੀ ਜੱਜਡ ਅਕੋਰਡਿੰਗ ਟੂ ਦ ਲਾਅ
ਉਹਨਾਂ ਨੂੰ ਉਹਨਾਂ ਦਾ ਇਨਸਾਫ ਸ਼ਰਅ ਦੇ ਅਨੁਸਾਰ ਹੋਗਾ.
ਐਂਡ ਦ ਜੈਂਟਾਈਲਸ ਯੂ ਡੋਨਟ ਵਿਲ ਬੀ ਜੱਜਡ ਅਕੋਰਡਿੰਗ ਟੂ ਦ ਲਾਈਟ ਦੇ ਹੈਵ
ਗੈਰ ਕੌਮੀ ਜਿਹੜੇ ਹੈਗੇ ਆ ਔਰ ਜਿਹੜੇ ਲੋਕ ਹੈਗੇ ਆ ਜਿੱਦਾਂ ਦੀ ਉਹਨਾਂ ਕੋਲ ਅਕਲ ਹੈਗੀ ਆ ਉਹਦੇ ਅਨੁਸਾਰ ਉਹਨਾਂ ਦੀ ਸ਼ਰਅ ਉਹਨਾਂ ਦੇ ਹਿਸਾਬ
ਹੋਊਗਾ. ਸੋ ਇਫ ਯੂ ਹੈਵ ਗੋਡਸ ਵਰਡ
ਪਰ ਜੇ ਤੁਹਾਡੇ ਕੋਲ ਪ੍ਰਭੂ ਦਾ ਵਚਨ ਹੈ
ਇਫ ਯੂ ਹੀਅਰ
ਜੇ ਤੁਸੀਂ ਸੁਣਿਆ
ਇਫ ਯੂ ਹੀਅਰ ਦ ਬਾਈਬਲ ਬੀਂਗ ਪ੍ਰੀਚਡ ਇਫ ਯੂ ਨੋ ਅਬਾਊਟ ਦ ਲਾਰਡ
ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਚਨ ਦਾ ਪ੍ਰਚਾਰ ਸੁਣਿਆ ਆਪਣੇ ਕੰਨਾਂ ਦੇ ਨਾਲ
ਐਂਡ ਯੂ ਸਟਿਲ ਹੈਵਨਟ ਟਰਨਡ ਟੂ ਕ੍ਰਾਈਸਟ
ਸੁਣ ਕੇ ਫੇਰ ਵੀ ਜੇ ਤੁਸੀਂ ਹਜੇ ਨਹੀਂ ਮੁੜੇ ਹੈਗੇ ਨਾ ਉਹਦੇ ਵੱਲ
ਦੈਟ ਨੋਲੇਜ ਦੈਟ ਯੂ ਹੈਵ ਵਿਲ ਬੀ ਯੂਜ਼ਡ to judge you.
ਉਹ ਜਿਹੜਾ ਗਿਆਨ ਤੁਹਾਡੇ ਅੰਦਰ ਗਿਆ ਹੈਗਾ ਵਚਨ ਸੁਣ ਕੇ ਜੋ ਤੁਹਾਨੂੰ ਪਤਾ ਹੈਗਾ ਤੁਸੀਂ ਨਹੀਂ ਤਾਵਾ ਕੀਤੀ ਉਸ ਗਿਆਨ ਉਸ ਵਚਨ ਦੇ ਅਨੁਸਾਰ ਉਸ ਵੇਲੇ ਪਰਮੇਸ਼ਰ ਪਿਤਾ ਤੁਹਾਡਾ ਇਨਸਾਫ ਕਰੂਗਾ.
Christ will say to you.
ਪ੍ਰਭੂ ਯਿਸੂ ਮਸੀਹ ਤੁਹਾਨੂੰ ਕਹੂਗੇ.
On the 10th of March 2024.
10 ਮਾਰਚ 2024 ਨੂੰ.
You sat in church.
ਉਹਨੇ 12 ਵਜੇ ਤੁਸੀਂ ਚਰਚ ਬੈਠੇ ਸੀਗੇ.
Judgment.
ਤੁਸੀਂ ਸੁਣਿਆ ਸੀਗਾ ਨਾ ਵਚਨ ਜੋ ਤੁਹਾਨੂੰ ਸੁਣਾਇਆ ਗਿਆ ਭਾਈ ਨੇ ਦੱਸਿਆ ਸੀ ਤੁਹਾਨੂੰ ਹੋਣਾ ਕਿ ਇਨਸਾਫ ਦੇ ਬਾਰੇ.
On that opportunity, on that occasion, you had the opportunity to repent.
ਉਸ ਮੌਕੇ ਦੇ ਵੇਲੇ ਤੁਹਾਨੂੰ ਫਿਰ ਤੁਹਾਨੂੰ ਮੌਕਾ ਮਿਲਿਆ ਉਸ ਵੇਲੇ ਦਿੱਤਾ ਗਿਆ ਕਿ ਤੁਸੀਂ ਤੌਬਾ ਕਰ ਲਓ.
To come to me.
ਮੇਰੇ ਕੋਲ ਆ ਜਾਓ ਪ੍ਰਭੂ ਕਹਿੰਦੇ.
For forgiveness.
ਮੈਂ ਤੁਹਾਨੂੰ ਮਾਫ ਕਰ ਦੂੰਗਾ.
To be saved. ਮੈਂ ਤੁਹਾਨੂੰ ਬਚਾ ਦੂੰਗਾ. From hell.
ਮੈਂ ਤੁਹਾਨੂੰ ਨਰਕ ਤੋਂ ਅੱਗ ਤੋਂ ਬਚਾ ਦੂੰਗਾ.
Why didn't you do it?
ਕਿਉਂ ਨਹੀਂ ਕੀਤਾ?
You had the truth.
ਤੁਹਾਡੇ ਕੋਲ ਸਚਾਈ ਸੀਗੀ.
You know of my love.
ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ।
You know of Christ's sacrifice.
ਤੁਹਾਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈਗੀ ਤੁਹਾਡੇ ਲਈ।
You know Christ poured his life out for you.
ਤੁਹਾਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਲਈ ਆਪਣੀ ਜਾਨ ਉਡੇਲ ਦਿੱਤੀ।
But
ਫਿਰ ਵੀ
you still rejected.
ਹਜੇ ਵੀ ਤੁਸੀਂ ਇਨਕਾਰ ਕੀਤਾ ਸੁਣ ਹਜੇ ਵੀ ਇਨਕਾਰ ਕੀਤਾ ਸੀ।
Why?
ਕਿਉਂ?
You know about Christ, you've gone through Sunday school.
ਤੁਹਾਨੂੰ ਪਤਾ ਪ੍ਰਭੂ ਦੇ ਬਾਰੇ, ਤੁਹਾਨੂੰ ਪਤਾ ਤੁਸੀਂ ਸੰਡੇ ਸਕੂਲ ਜਾ ਚੁੱਕੇ ਹੈਗੇ ਆ।
You sing about me.
ਤੁਸੀਂ ਮੇਰੇ ਬਾਰੇ ਗੀਤ ਗਾਉਂਦੇ ਆ।
But you did not respond.
ਪਰ ਫਿਰ ਵੀ ਤੁਸੀਂ ਸਾਰਾ ਕੁਝ ਕਰਕੇ ਸੁਣ ਕੇ ਫਿਰ ਵੀ ਤੁਸੀਂ ਨਹੀਂ ਤੌਬਾ ਕੀਤੀ।
If that is how we are today.
ਜੇ ਆਹ ਸਾਡੀ ਹਾਲਤ ਹੈਗੀ ਆ ਹੁਣ ਇਸ ਵੇਲੇ ਅੱਜ,
God will use that to measure your word.
ਫਿਰ ਉਸ ਦੇ ਅਨੁਸਾਰ ਪ੍ਰਭੂ ਨੇ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਤੋੜ ਕੇ ਫਿਰ ਉਹਦੇ ਅਨੁਸਾਰ ਹਨਾ ਉਸ ਦਿਨ ਪ੍ਰਭੂ ਤੁਹਾਨੂੰ ਸਜ਼ਾ ਦੇਵੇਗਾ।
Degree of punishment in hell that you will have.
ਨਰਕ ਵਿੱਚ ਕਿੰਨੀ ਤੁਹਾਡੀ ਸਜ਼ਾ ਹੋਣੀ ਚਾਹੀਦੀ ਹੈਗੀ ਆ ਉਹਦੇ ਅਨੁਸਾਰ ਪ੍ਰਭੂ ਤੁਹਾਨੂੰ ਸਜ਼ਾ ਦੇਵੇਗਾ ਜੋ ਸੁਣਿਆ ਤੁਸੀਂ ਹੁਣ ਇਸ ਵੇਲੇ।
That is why it says of Judas, it was better he was never born.
ਜੂਡਸ ਕੀ ਕਹੇ, ਬਿਹਤਰ ਸੀਗਾ ਉਹ ਜੇ ਨਾ ਹੀ ਪੈਦਾ ਹੁੰਦਾ ਤਾਂ।
But you say, yes, I know unbelievers will be judged.
ਤੁਸੀਂ ਕਹਿੰਦੇ ਹਾਂ ਮੈਨੂੰ ਪਤਾ ਕਿ ਅਨਵਿਸ਼ਵਾਸੀਆਂ ਦਾ
ਇਨਸਾਫ ਹੋਣਾ,
ਮੈਨੂੰ ਪਤਾ ਕਿ ਸੱਚਾਈ ਆ ਸਾਹਮਣੇ ਆਉਣੀ ਹੈਗੀ ਸਾਰ ਕੋ, ਮੈਨੂੰ ਪਤਾ ਇਹਨਾਂ ਗੱਲਾਂ ਦਾ ਸਾਰਾ ਪਤਾ ਮੈਨੂੰ।
But what about people who have never heard of Christ?
ਜਿਹਨਾਂ ਲੋਕਾਂ ਨੇ ਕਦੇ ਸੁਣਿਆ ਹੀ ਨਹੀਂ ਹੈਗਾ ਪ੍ਰਭੂ ਯਿਸੂ ਮਸੀਹ ਦਾ ਨਾਂ, ਉਹਨਾਂ ਦਾ ਕੀ ਹੋਊਗਾ?
I've never had the opportunity to repent.
ਜਿਹਨਾਂ ਨੇ ਕਦੇ ਤੌਬਾ ਦਾ ਮੌਕਾ ਜਿਹਨਾਂ ਕਦੇ ਮਿਲਿਆ ਹੀ ਨਹੀਂ ਹੈਗਾ ਉਹ ਕੀ ਕਰੂਗੇ?
Surely God can't judge them and punish them to eternal hell.
ਉਹਨਾਂ ਦਾ ਵੀ ਪ੍ਰਭੂ ਉਹਨਾਂ ਨੂੰ ਸਜ਼ਾ ਦੇ ਕੇ ਉਹਨਾਂ ਨੂੰ ਵੀ ਨਰਕੇ ਭੇਜੂਗੇ।
In Romans chapter 1 verse 20,
Romia 1:20 ਦੇ ਵਿੱਚ
it says there,
ਕੀ ਲਿਖਿਆ?
That there is no one who has an excuse. There's no one who has an excuse.
ਕੋਈ ਵੀ ਨਹੀਂ ਹੈਗਾ ਜਿਹਦੇ ਕੋਲ ਕੋਈ ਬਹਾਨਾ ਹੋਗਾ।
Maybe we'll just look at this.
ਦੇਖੋ ਇਸ ਆਦਿ
Romans,
Romia 1
chapter 1,
ਪਹਿਲਾ ਚੈਪਟਰ 20
and verse 20, it says this: For since the creation of the world, his invisible attributes are clearly seen, being understood by the things that are made, even his eternal power and Godhead, so that they are without excuse.
Kyunki uski andekhi siftein, yani uski azali kudrat aur uluhiyat, duniya ki paidaish ke waqt se banayi hui cheezon ke zariye se maloom hokar saaf nazar aati hain, yahan tak ki unko kuch ਉਜ਼ਰ ਬਾਕੀ ਨਹੀਂ, ਕੋਈ ਬਹਾਨਾ ਬਾਕੀ ਨਹੀਂ ਹੈਗਾ।
Paul is saying,
Paulus ਕਹਿੰਦਾ,
everybody knows there's a God.
ਹਰ ਇਨਸਾਨ ਜਾਣਦਾ ਕਿ ਰੱਬ ਹੈ।
Through creations,
ਸ੍ਰਿਸ਼ਟੀ ਦੁਆਰਾ,
through the things God has made,
ਪਰਮੇਸ਼ਰ ਨੇ ਜੋ ਬਣਾਇਆ ਚੀਜ਼ਾਂ ਉਹਨਾਂ ਦੁਆਰਾ,
and instead of searching for him and turning to him, ਜਾਏ
ਇਸੇ ਕਿ ਉਹਦੀ ਖੋਜ ਕਰਨ, ਉਹਦੇ ਵੱਲ ਮੁੜਨ,
they begin to worship creatures, not the creator but the things the creator
oh sirjan hanu banon wale no ne barke banayi hui cheezan di ibadat karan la pae.
Everybody knows, sare jande without excuse,
kise de koi banne ne ke sare jande ke koi rab hai.
And in chapter 2 of Romans verse 14 to 16 he says everybody has a conscience.
ਹਰ ਇੱਕ ਦੇ ਕੋਲ ਇੱਕ ਅੰਤਕਰਨ ਹੈਗਾ।
This inner sense of God.
ਅੰਤਕਰਨ ਇੱਕ ਅੰਦਰੂਨੀ, ਜਿਹੜਾ ਸਾਡਾ ਅੰਤਕਰਨ ਹੈਗਾ ਨਾ, ਅੰਦਰੂਨੀ ਸਾਡੀ ਜਿਹੜੀ ਹੈਗੀ ਆ।
When you do wrong you feel guilty because you know you've offended God.
ਅੰਦਰੂਨੀ ਸਾਨੂੰ ਦੱਸਦੀ ਹੈ ਕਿ ਜੇ ਅਸੀਂ ਗਲਤ ਕਰਦੇ ਹਾਂ, ਸਹੀ ਕਰਦੇ ਹਾਂ, ਕੁਛ ਬੋਲਦੇ ਹਾਂ, ਅੰਦਰੂਨੀ ਸਾਡੇ ਅੰਤਕਰਨ ਸਾਨੂੰ ਦੱਸਦੀ ਹੈ ਕਿ ਮੈਂ ਗਲਤ ਹੈਗਾ।
And instead of turning to the lawgiver,
ਬਜਾਏ ਇਸ ਦੇ ਕਿ ਉਹਦੇ ਵੱਲ ਮੁੜਨਾ ਜਿਹਨੇ ਸਾਨੂੰ ਦਿੱਤੀ ਹੈਗੀ ਅੰਤਕਰਨ,
they still reject him.
ਉਹਦਾ ਫਿਰ ਉਹਦਾ ਇਨਕਾਰ ਕਰਕੇ ਨਾ ਉਹ ਫਿਰ ਵੀ ਆਪਣੀ ਮਰਜ਼ੀ ਕਰਦੇ ਆ।
So God can judge them according to this general revelation they have.
ਆਮ ਮੁਕਾਸ਼ਵਾ ਜਿਹੜਾ ਹੈਗਾ ਦੁਨੀਆ ਦੇ ਅੱਗੇ, ਉਸ ਆਮ ਮੁਕਾਸ਼ਵਾ ਨੂੰ ਲੈ ਕੇ ਵੀ ਪ੍ਰਭੂ ਉਹਨਾਂ ਨੇ ਇਨਸਾਫ ਕਰੂਗਾ ਜਿਨ੍ਹਾਂ ਨੇ ਨਹੀਂ ਤੌਬਾ ਕੀਤੀ ਹੈਗੀ।
But certainly they'll be still punished according to the light they have, the knowledge they have, but their punishment will be less.
ਜਿੱਦਾਂ ਦੀ ਉਹਨਾਂ ਦੀ ਜ਼ਿੰਦਗੀ ਹੈਗੀ ਹੈ, ਜਿੱਦਾਂ ਦੀ ਉਹਨਾਂ ਨੇ ਕੰਮ ਕੀਤੇ ਹੈਗੇ, ਸਜ਼ਾ ਹੋਊਗੀ, ਬੇਸ਼ਕ ਥੋੜੇ ਪੈਮਾਨੇ ਚ ਹੋਵੇ ਹੋਊਗੀ, ਪਰ ਹੋਣੀ ਜ਼ਰੂਰ ਆ।
But still hell is hell.
ਨਰਕ ਤੇ ਨਰਕ ਹੈਗੀ ਜਿੱਦਾਂ ਮਰਜ਼ੀ ਲਾ ਲਓ।
And it's a horrible place.
We
don't want anyone to go to.
ਅਸੀਂ ਨਹੀਂ ਚਾਹੁੰਦੇ ਕੋਈ ਵੀ ਨਰਕ ਜਾਵੇ।
So Satan, God will, Christ will judge.
ਪ੍ਰਭੂ ਇਨਸਾਫ ਕਰੂਗੇ।
He will judge Satan and his crowd.
ਸ਼ੈਤਾਨ ਦਾ ਔਰ ਉਹਦੇ ਦੂਤਾਂ ਦਾ ਇਨਸਾਫ ਕਰੂਗਾ।
He will judge unbelievers.
ਅਨਵਿਸ਼ਵਾਸੀਆਂ ਦਾ ਇਨਸਾਫ ਕਰੂਗਾ।
And thirdly,
ਤੀਸਰਾ,
Christ will judge believers.
ਵਿਸ਼ਵਾਸੀਆਂ ਦਾ ਵੀ ਇਨਸਾਫ ਹੋਣਾ.
ਬਿਲੀਵਰਸ ਵਿਲ ਬੀ ਜੱਜਡ.
ਵਿਸ਼ਵਾਸੀਆਂ ਦਾ ਵੀ ਇਨਸਾਫ ਹੋਣਾ.
ਰੋਮਨਸ ਚੈਪਟਰ 14 ਵਰਸ 10.
ਰੋਮੀਆਂ 14 10
ਸੇਜ਼ ਵੀ ਸ਼ਲ ਆਲ ਸਟੈਂਡ ਬਿਫੋਰ ਦ ਜੱਜਮੈਂਟ ਸੀਟ ਆਫ ਕ੍ਰਾਈਸਟ.
ਅਸੀਂ ਸਭ ਉਸ ਅਦਾਲਤ ਦੇ ਤਖਤ ਦੇ ਅੱਗੇ ਖੜੇ ਹੋਵਾਂਗੇ.
2 ਕੋਰਿੰਥੀਅਨਸ ਚੈਪਟਰ 5 ਵਰਸ 10.
ਦੋ ਕ੍ਰਿਤੀਆਂ 5 10
ਵਿੱਚ ਸੇਜ਼ ਵੀ ਫੋਰ ਵੀ ਮਸਟ ਆਲ ਅਪੀਅਰ ਬਿਫੋਰ ਦ ਜੱਜਮੈਂਟ ਸੀਟ ਆਫ ਕ੍ਰਾਈਸਟ.
ਅਸੀਂ ਸਾਰੇ ਮਸੀਹ ਦੀ ਕੁਰਸੀ ਦੇ ਅੱਗੇ ਅਸੀਂ ਸਾਰੇ ਸ਼ਾਮਲ ਹੋਵਾਂਗੇ.
ਨਾਓ ਵੀ ਐਸ ਬਿਲੀਵਰਸ ਵੀ ਨੀਡ ਟੂ ਬੀ ਐਬਸੋਲੂਟਲੀ ਕਲੀਅਰ.
ਵਿਸ਼ਵਾਸੀ ਹੋ ਕੇ ਬਿਲਕੁਲ ਸਾਫ ਸਾਫ ਹੈ ਗੱਲ ਨੂੰ ਜਾਣੋ.
ਇਫ ਵੀ ਆਰ ਬਿਲੀਵਰਸ ਵੀ ਵਿਲ ਨਾਟ ਬੀ ਕੰਡੈਮਨਡ ਟੂ ਹੈਲ.
ਜੇ ਅਸੀਂ ਵਿਸ਼ਵਾਸੀ ਹੈਗੇ ਆ ਤੇ ਅਸੀਂ ਨਰਕ ਦੇ ਵਿੱਚ ਨਹੀਂ ਜਾਣਾ.
ਕ੍ਰਾਈਸਟ ਵਿਲ ਸੈਪਰੇਟ ਬਿਲੀਵਰਸ ਫਰਮ ਗੋਡ.
ਵਿਸ਼ਵਾਸੀਆਂ ਨੂੰ ਅਨਵਿਸ਼ਵਾਸੀਆਂ ਨੂੰ ਪ੍ਰਭੂ ਅਲੱਗ ਕਰੂਗੇ.
Our final destiny is not hell.
ਸਾਡਾ ਅੰਤਿਮ ਅੰਜਾਮ ਸਾਡਾ ਨਰਕ ਨਹੀਂ ਹੈਗਾ.
But a new heaven and a new earth.
ਇੱਕ ਨਵੀਂ ਜ਼ਮੀਨ ਨਵਾਂ ਅਸਮਾਨ ਹੋਗਾ.
John chapter 5 verse 24 says we shall not come into judgment.
ਯੋਨਾ 5:24 ਕਿਰਗੇ ਅਸੀਂ ਉਸ ਪ੍ਰਭੂ ਦੀ ਅਦਾਲਤ ਹੇਠਾਂ ਨਹੀਂ ਆਾਂਗੇ.
It's speaking of the judgment of hell.
ਨਰਕ ਦੀ ਅਦਾਲਤ ਜਿਹੜੀ ਹੈਗੀ ਆ.
Romans 8 verse 1 now therefore there is no condemnation for those who are in Christ Jesus.
ਰੋਮੀਓ 8 ਹੈ ਕਿ ਹੁਣ ਉਹਨਾਂ ਦੇ ਲਈ ਕੋਈ ਸਾਫ ਹੈਗਾ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਹੈਗੇ ਆ.
Let me assure you if you're a believer.
ਜੇ ਅਸੀਂ ਵਿਸ਼ਵਾਸੀ ਆ.
You are washed.
ਤੁਸੀਂ ਧੋਤੇ ਗਏ ਆ.
You are cleansed.
ਸ਼ੁੱਧ ਕੀਤੇ ਗਏ ਆ.
You are totally forgiven.
ਪੂਰੀ ਤਰ੍ਹਾਂ ਮਾਫ ਕੀਤੇ ਗਏ ਆ.
There'll be no punishment for you in hell.
ਨਰਕ ਵਿੱਚ ਤੁਹਾਡੇ ਲਈ ਕੋਈ ਸਜ਼ਾ ਨਹੀਂ ਹੈਗੀ.
Because Christ took that punishment for you on the cross.
ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਜਦੋਂ ਸੀਗੇ ਉਹਨਾਂ ਨੇ ਤੁਹਾਡੀ ਸਜ਼ਾ ਆਪਣੇ ਤੇ ਲਈ.
But you ask, well, how will he judge believers? Why will he judge believers?
ਵੇ ਪ੍ਰਭੂ ਵਿਸ਼ਵਾਸੀਆਂ ਦਾ ਕਿਉਂ ਇਨਸਾਫ ਕਰੂਗੇ, ਕਿੱਦਾਂ ਕਰੂਗੇ?
In Revelation chapter 11 verse 18.
ਰਾਜੇ ਪੋਥੀ 11:18 ਵਿੱਚ
it speaks of rewarding believers.
ਵਿਸ਼ਵਾਸੀਆਂ ਨੂੰ ਇਨਾਮ ਦੇਣਾ.
So God will test us.
ਪ੍ਰਭੂ ਪਰਖੂਗੇ.
According to the way we lived as believers.
ਜਿੱਦਾਂ ਅਸੀਂ ਜ਼ਿੰਦਗੀ ਗੁਜ਼ਾਰੀ ਹੈਗੀ ਨਾ ਵਿਸ਼ਵਾਸੀ ਹੋ ਕੇ, ਉਹਦੇ ਅਨੁਸਾਰ ਪ੍ਰਭੂ ਸਾਨੂੰ ਪਰਖੂਗੇ.
For our service.
ਸਾਡੀ ਸੇਵਾ ਦੇ ਲਈ.
For our works.
ਸਾਡੇ ਕੰਮਾਂ ਦੇ ਲਈ.
Again, you can read this when you go home.
ਘਰ ਜਾ ਕੇ ਪੜ੍ਹ ਲਿਓ.
1 Corinthians chapter 3 verse 11 to 15 is a very important passage.
ਪਹਿਲਾ ਕ੍ਰਿੰਥੀਆਂ 5:13 ਵਿੱਚ.
Maybe just turn to it.
ਦੇਖੋ.
Okay, we're not going to read all of it.
ਸਾਰਾ ਨਹੀਂ ਪੜਾਂਗੇ.
You can see it here.
What was it again?
1 Corinthians chapter 3 verse 11 through to 15.
ਪਹਿਲਾ ਕ੍ਰਿੰਥੀਆਂ 3:11-15.
It talks here that verse 11, Christ is our foundation.
ਲਿਖਿਆ ਕਿ ਪ੍ਰਭੂ ਸਾਡੀ
ਬੁਨਿਆਦ ਬਿਲੀਵਰਸ ਵੀ ਆਰ ਟੂ ਬਿਲਡ ਔਨ ਦਿਸ ਫਾਊਂਡੇਸ਼ਨ.
ਉਸ ਬੁਨਿਆਦ ਉੱਤੇ ਅਸੀਂ ਬਣਾਈਏ.
And it says here,
ਲਿਖਿਆ
verse 12, we'll read that now. If anyone builds on this foundation with gold, silver, precious stone, wood, hay, and straw.
ਔਰ ਅਗਰ ਕੋਈ ਉਸ ਨਿਉ ਪਰ ਸੋਨਾ ਜਾਂ ਚਾਂਦੀ ਜਾਂ ਬੇਸ਼ਕੀਮਤ ਪੱਥਰੋਂ ਜਾਂ ਲੱਕੜੀ ਜਾਂ ਘਾਸ ਜਾਂ ਭੂਸੇ ਕਾ ਰੱਦ ਰੱਖੇ.
Okay, and it says in verse 13 that this will be tested on the day of judgment.
So uska kaam zahir ho jayega akhire din.
So what it's saying is what we do for Christ now
jo assi prabhu yeshu masih de liye hun karde hage ha
will be tested.
Oh ਪਰਖਿਆ ਜਾਊਗਾ.
Whether we using our gifts and abilities, our resources,
ਅਸੀਂ ਆਪਣੀ ਕਾਬਲੀਅਤ, ਆਪਣਾ ਹੁਨਰ, ਆਪਣਾ ਅਖਰਾਜਾਤ ਅਸੀਂ
ਇਸਤੇਮਾਲ ਕਰਦੇ ਹਾਂ. How we do things, he'll scrutinize our motives, our intentions.
ਪ੍ਰਭੂ ਦੇਖੇਗਾ ਕਿ ਮੇਰਾ ਇਰਾਦਾ ਕੀ ਸੀਗਾ ਇਹ ਸੇਵਾ ਕਰਨ ਦਾ.
And it says it'll be tested by fire.
ਅੱਗ ਦੇ ਨਾਲ ਪਰਖੇ ਜਾਓ, ਅੱਗ ਦੇ ਨਾਲ ਅਜ਼ਮਾਏ ਜਾਓਗੇ.
In other words,
ਯਾਨੀ ਕਿ
it says if you take gold, silver, precious stone, wood, hay and straw,
ਸੋਨਾ ਚਾਂਦੀ ਜਵਾਹਰਾਤ ਕੀਮਤੀ ਚੀਜ਼ਾਂ ਤੂੜੀ ਪੂਸਾ ਰੱਦ.
So if you're a believer,
ਜੇ ਅਸੀਂ ਵਿਸ਼ਵਾਸੀ ਹਾਂ,
and you know you're building your Christian life,
ਜੇ ਅਸੀਂ ਵਿਸ਼ਵਾਸੀ ਹਾਂ, ਤੁਸੀਂ ਆਪਣੀ ਵਿਸ਼ਵਾਸੀ ਜ਼ਿੰਦਗੀ ਬਣਾ ਰਹੇ ਹੈਗੇ
ਆ, you do the minimum amount,
ਬਿਲਕੁਲ ਥੋੜਾ ਕੰਮ ਕਰਦੇ ਹਾਂ, ਅਸੀਂ ਸੇਵਾ ਕਰਦੇ ਹਾਂ.
Straw and hay,
ਤੁਸੀਂ ਤੂੜੀ ਦੇ ਨਾਲ ਪੂਸੇ ਦੇ ਨਾਲ ਜਾਂ ਲੱਕੜੀ ਦੇ ਨਾਲ ਤੁਸੀਂ ਬਣਾਉਣੇ
ਆ. On the day of judgment, it's like fire will test, it'll be burned.
ਜਦੋਂ ਇਨਸਾਫ ਹੋਏਗਾ, ਕਿਆਮਤ ਦੇ ਦਿਨ ਨਾ ਜਦੋਂ ਇਨਸਾਫ ਹੋਊਗਾ, ਉਹ ਜੋ ਕੀਤਾ ਨਾ, ਜੋ ਚੀਜ਼ਾਂ ਇਸਤੇਮਾਲ ਕੀਤੀ ਉਹ ਸਾਰੀਆਂ ਜਲ ਜਾਣੀਆਂ.
Look at verse 15. If anyone's work is burned, he will suffer loss, but he himself will be saved, yet so as through
15 ਕੀ ਲਿਖਿਆ? ਔਰ ਜਿਸ ਕਾ ਕਾਮ ਜਲ ਜਾਏਗਾ ਵੋ ਨੁਕਸਾਨ ਉਠਾਏਗਾ, ਲੇਕਿਨ ਖੁਦ ਬਚ ਜਾਏਗਾ ਮਗਰ ਕੀ ਜਲਤੇ ਜਲਤੇ.
So yes, you'll be saved, but
ਜਾਏ ਜਾਓਗੇ,
There'll be very little or no
reward. ਬਜਾਏ ਜਾਓਗੇ ਜਲਤੇ ਜਲਤੇ ਕੀ ਹੋਗਾ ਕਿ ਤੁਹਾਡਾ ਸਾਰਾ ਕੰਮ ਜਿਹੜਾ ਕੀਤਾ ਨਾ ਦਿਖਾਵਾ ਉਹ ਸਭ ਜਲ ਜਾਣਾ ਤੁਸੀਂ ਬਚ ਜਾਣਾ ਪਰ ਜਲਤੇ ਜਲਤੇ
others they build on gold
ਬਾਕੀ ਦੇ ਹੈਗੇ ਜਿਹੜੇ ਸੇਵਾਦਾਰ ਉਹ ਸੋਨੇ ਦੇ ਨਾਲ ਚਾਂਦੀ ਦੇ ਨਾਲ ਬਣਾਉਂਦੇ ਆ
precious stone
ਕੀਮਤੀ ਜਵਾਹਰਾਤ ਬਣਾਉਂਦੇ ਹੈਗੇ ਉਹ
ਮਹਿੰਗੇ fire will not burn it
ਅੱਗ ਉਹਨਾਂ ਚੀਜ਼ਾਂ ਨੂੰ ਕੁਛ ਨਹੀਂ ਛੂਹਦੀ ਵੀ ਨਹੀਂ
when that work is tested
ਉਹਨਾਂ ਦਾ ਕੰਮ ਜਦੋਂ ਪਰਖਿਆ ਜਾਊਗਾ
they'll see this person is Christ will see this person has been genuine. He'll say, well done, good and faithful servant. And look at verse 14. If anyone's work which he has built on it endures, he will receive a reward.
14. And jiska kaam us par bana hua baki rahega, wo ajr payega.
This is why Christ will test and judge believers
isi karke prabhu yeshu masih vishwasiyan nu azmaoge
par the question is how are we living our christian life
tusi kitna apni vishwasi zindagi ji rahe ho
but the question that is often asked is this
us sawal aksar pucha janda
and it often confuses people
us sawal e loki and lokan nu ghabra
denda ga believers will all our secret thoughts be exposed
vishwas ho ke vishwas pe te ki hoya ke ki sade chupyo hoye jehde sade socha hai giyan oh socha vi par
azar kite ja giyan will actions be revealed
jo se kita hai ga oh vi dikhaya jaoge lokan nu
to judge so Christ can reward
ke prabhu sanu inaam dauga jo gupt kita
turn with me to 1 Corinthians in fact that very passage in the next chapter
naal de jehde chapter ka pehla kinthe vich
Verse 5, Paul is talking here to believers.
Chapter 4, 1 Corinthians chapter 4, verse 5.
It says this,
Paul is
talking to believers here. Therefore, judge nothing before the time until the Lord comes, who will both bring to light the hidden things of darkness and reveal the counsels of the heart. Then each one's praise will come from God.
1 Corinthians 4, chapter اور پانچویں آیت پاس جب تک خداوند نہ آئے وقت سے پہلے کسی بات کا فیصلہ نہ کرو کیونکہ وہی طریقے کی پوشیدہ باتیں روشن کر دے گا اور دلوں کے منصوبے ظاہر کر دے گا اور اس وقت ہر ایک کی تعریف خدا کی تعریف سے ہوگی
so, to judge, there has to be some scrutiny.
اس ویلے ایک پرکھ ہونی ہے
پرکھ and it seems to be saying that yes there will be an exposure of things
وہ کہندا کہ پاپ ظاہر کیتا جاؤ گا جو اندر ہے گا
not to condemn us to hell but to reward us
اس کر کے نہیں کیتا جاؤ گا تاکہ اسی نرک جائیے بلکہ سانو انعام ملے
and this should motivate us to godly living
اس کر کے اسی پوتر تائی دا جیون گزارن دی اسی خواہش رکھیے
but you say look hasn't God taken my sin and buried them in the deepest and the darkest ocean never to remember them anymore
کہ رب نے نہیں کہا گا میں نو کہ میں تیرے پاپ لے کے میں ڈونگی کھائی وچ میں سمندری تیہ وچ چھڑ دوں گا نئی جگہ وچ اور میں مڑ کے انہوں نے کہا یاد نہیں کروں گا
yes he has
ہاں کیا ہے گا
he'll never hold your sin against you
کدی نہیں
پربھو
تھوڑا پاپ تھوڑے جمعے کہو گے کہ آج دیکھا تو پاپ کیتا ہے گا کدی نہیں پربھو کہو گے تھانو وہ دیکھو
you are forgiven
اسی معاف کیتے ہویا گیا
and this should never cause terror or ungodly
کدی ساڈے اندر ڈر نہیں ہونا چاہیے دہشت نہیں ہونی چاہیے کدی اسی رب نو نہ رب تو اسی رب نو کدی غلط نہ سمجھے نہ گلاں وچ
if there is a type of exposure and I don't know exactly what this means
پتا نہیں کہ کتنا ظاہر کیتے جاؤ گے سانو نہیں پتا ہے گا
it's only to display God's kindness and love but and to declare us forgiven
اس کر کے ظاہر کیتے جاؤ گے دکھا لینے کہ دیکھو تسی کی کیتا ہے گا پھر بھی پربھو کہندے میں تانوں معاف کیتا پھر بھی میں تانوں توتا شدھ کیتا ہے گا او سانو پاپ نرک بھیجے تے نہیں دکھائے جاؤ گے بلکہ او دکھائے جاؤ گے
تے انصاف دے glory to god
oh dikhaye jaoge taake prabhu de naam nu mehma mile ke dekho kidda vadda sada prabhu hai ga
god could take a sinner like you and me
ke prabhu yeshu ji pita parmeshwar thode mere warge papi nu leke
and totally forgive them
thode mere warge papi nu leke jithe hage na swami sanu ki pure da pura maaf kar da
Ephesians it says even the angels they learn lessons about god's manifold wisdom
frishte vi sikhde hage hai rab de kolon ki rab di kiddi vaddi rehmat hagi hai ki kidde vadde papi nu ne maaf kita hai ga
but you say look if you there are people I'm sure and many of you will have better higher rewards than me
bahut sare tusi hage hai jehde sare nalon aala inaam de haqdar honge sewa de
vich so look won't I get jealous in heaven
ਤੇ ਕੀ ਸਵਰਗੇ ਮੈਂ ਜਲੂੰਗਾ ਨੀ ਕਿ ਬਈ ਬਈ ਦੇਖ ਉਹਨਾਂ ਨੂੰ ਇਹਨਾਂ ਇਹਨਾਂ ਸਾਰਿਆਂ ਨੂੰ ਮੈਨੂੰ ਜ਼ਿਆਦਾ ਪ੍ਰਭੂ ਨੇ ਨਾਮ ਦਿੱਤਾ
ਕਿਉਂਕਿ ਸੇਵਾ ਦੇ ਜਸਟ ਸਟੈਂਡ ਐਟ ਦ ਫਰੰਟ ਡਸਨਟ ਮੀਨ ਟੂ ਸੇ ਮਾਈ ਰਿਵਾਰਡਸ ਆਰ ਗ੍ਰੇਟ ਬਿਕਾਜ਼ ਗੋਡ ਜਜਸ ਆਰ ਇੰਟੈਂਸ਼ਨਸ ਐਂਡ ਆਰ ਮੋਟਿਵਸ ਐਸ ਵੈਲ ਐਸ ਵਾਟ ਵੀ ਡੂ
ਜੇ ਕੋਈ ਮੋਰੇ ਖੜ ਕੇ ਕੋਈ ਕਰਦਾ ਹੈਗਾ ਨਾ ਇਹਦੇ ਮਤਲਬ ਇਹ ਨਹੀਂ ਹੈਗਾ ਕਿ ਉਹ ਸਭ ਤੋਂ ਵੱਡਾ ਹੈਗਾ ਜਾਂ ਸਭ ਤੋਂ ਜ਼ਿਆਦਾ ਕਰਦਾ ਹੈਗਾ ਨਹੀਂ ਉਹਦੇ ਵੀ ਇਰਾਦਿਆਂ ਦਾ ਸੋਚਿਆਂ ਦਾ ਮਨਸੂਬਿਆਂ ਦਾ ਇਨਸਾਫ਼ ਕੀਤਾ ਜਾਊਗਾ ਕਿ ਇਹਨਾਂ ਨੇ ਕਿਹੜੇ ਹਿਸਾਬ ਨਾਲ ਸੇਵਾ ਕੀਤੀ ਹੈਗੀ ਆਪਣੇ ਲਈ ਕੀਤੀ ਆ ਜਾਂ ਸੇਵਾ ਦੇ ਲਈ ਸੇਵਾ ਕੀਤੀ ਆ
ਨੋ ਦੇ ਵੋਂਟ ਬੀ ਜੈਲਸੀ ਇਨ ਹੈਵਨ ਬਿਕਾਜ਼ ਦੇਰ ਇਜ਼ ਨੋ ਸਿਨ
ਸਵਰਗ ਵਿੱਚ ਕੋਈ ਈਰਖਾ ਨਹੀਂ ਹੋਣੀ ਕਿ ਜਲਣ ਹੈਗਾ ਕਿ ਉਹਨੂੰ ਜ਼ਿਆਦਾ ਮਿਲ ਗਿਆ ਮੈਂ ਥੋੜ੍ਹਾ ਮਿਲ ਗਿਆ ਕਿਉਂਕਿ ਸਵਰਗ ਵਿੱਚ ਇਹ ਚੀਜ਼ਾਂ ਨਹੀਂ
ਸੋਰਸ ਆਫ ਆਰ ਜੋਏ
ਸਾਡੀ ਖੁਸ਼ੀ ਦਾ ਜ਼ਰੀਆ
ਵਿਲ ਨੋਟ ਬੀ ਆਰ ਰਿਵਾਰਡ
ਸਾਡੀ ਖੁਸ਼ੀ ਦਾ ਜ਼ਰੀਆ ਸਾਡੇ ਇਨਾਮ ਨਹੀਂ ਹੋਣਾ ਕਿ ਕਿੰਨਾ ਵੱਡਾ ਮੈਨੂੰ ਇਨਾਮ ਮਿਲਿਆ
ਇਟ ਵਿਲ ਬੀ ਕ੍ਰਾਈਸਟ
ਪ੍ਰਭੂ ਯੇਸ਼ੂ ਮਸੀਹ ਹੋਣਾ ਸਾਡਾ ਜ਼ਰੀਆ ਕਿ ਸਾਨੂੰ ਪ੍ਰਭੂ ਯੇਸ਼ੂ ਮਸੀਹ ਮਿਲ ਗਿਆ ਹੈਗਾ
ਸੋ ਦੈਟ ਇਜ਼ ਨਾਟ ਅ ਪ੍ਰੋਬਲਮ
ਇਹ ਵੱਡੀ ਗੱਲ ਨਹੀਂ ਹੈਗੀ
ਜਸਟ ਫਾਈਨਲੀ ਦੈਨ
ਆਖਰ
ਵਾਟ ਅਬਾਊਟ ਡਿਫਿਕਲਟ ਕੇਸਸ
ਜਿਹੜੇ ਮੁਸ਼ਕਲ
ਵਾਟ ਅਬਾਊਟ ਬੇਬੀਜ਼ ਹੂ ਡਾਈ ਵਾਟ ਅਬਾਊਟ ਪੀਪਲ ਹੂ ਆਰ ਡਿਸੇਬਲਡ ਮੈਂਟਲੀ ਡਿਸੇਬਲਡ
ਕਹਿੰਦੇ ਆ ਬਹੁਤ ਲੋਕੀ ਸਵਾਲ ਪੁੱਛਦੇ ਕਿ ਜਿਹੜੇ ਬੱਚੇ ਮਰ ਜਾਂਦੇ ਆ ਔਰ ਜਿਹੜੇ ਡਿਸੇਬਲਡ ਬੱਚੇ ਜਿਹੜੇ ਡਿਸੇਬਲਡ ਲੋਕ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਹੋਸ਼ ਹਵਾਸ
ਨਹੀਂ ਹੈਗੇ ਵਾਟ ਅਬਾਊਟ ਫੀਟਸਿਸ ਦੈਟ ਆਰ ਅਬੋਰਟਡ ਇਨ ਦ ਮਦਰਸ ਵੂਮ
ਜਿਹੜੀਆਂ ਜਿਹੜੇ ਬੱਚੇ ਗਰਭਗ੍ਰਹਿ ਜਾਂਦੇ ਹੈਗੇ ਆ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਮਾਰਿਆ ਜਾਂਦਾ ਹੈਗਾ
ਹਾਊ ਵਿਲ ਗੋਡ ਜਜ ਥੈਮ
ਉਹਨਾਂ ਦਾ ਪ੍ਰਭੂ ਕਿਦਾਂ ਸਾਫ਼
ਕਰੂਗਾ ਆਈ ਡੋਨਟ ਹੈਵ ਟਾਈਮ ਟੂ ਗੋ ਇਨਟੂ ਡੀਟੇਲ
ਸਮਾਂ ਨਹੀਂ ਹੈ ਦੇਖਣ ਨੂੰ
ਕ੍ਰਿਸਚੀਅਨਸ ਹੈਵ ਡਿਫਰੈਂਟ ਵਿਊਜ਼ ਔਨ ਥਿਸ
ਫਰਕ ਵਿਸ਼ਵਾਸੀਆਂ ਦੀ ਫਰਕ ਸੋਚ ਜਾਈਏ ਸਮ ਸੇ ਇਫ
ਯੂ ਆਰ ਅ ਬੇਬੀ ਬਿਫੋਰ ਦੀ ਏਜ ਆਫ ਅਕਾਊਂਟੇਬਿਲਿਟੀ ਯੂਰ ਪੇਰੈਂਟਸ ਆਰ ਕ੍ਰਿਸਚੀਅਨਸ ਦੈਨ ਯੂ ਗੋ ਟੂ ਹੈਵਨ
ਕਿ ਕਹਿੰਦੇ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਪਤਾ ਹੈ ਕੁਝ ਨਹੀਂ ਬੱਚਿਆਂ ਨੂੰ ਨੇਕੇ ਬੱਚਿਆਂ ਨੂੰ ਉਹ ਤਾਂ ਸਵਰਗ ਜਾਓਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕੁਝ ਨਹੀਂ
ਅਦਰ ਸੇ ਲੁੱਕ ਚਿਲਡਰਨ ਯੂ ਨੋ ਦੈਟ ਦੇ ਨਾਟ ਰਿਸਪੋਨਸਿਬਲ ਫਾਰ ਦੇਅਰ ਸਿਨ
ਕਿ ਕਹਿੰਦੇ ਬੱਚੇ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਨਹੀਂ
ਹੈਗੇ ਸੋ ਦੇ ਗੋ ਚਿਲਡਰਨ ਹੂ ਮਾਈਟ ਡਾਈ ਦੇ ਗੋ ਟੂ ਹੈਵਨ
ਬੱਚੇ ਮਰ ਜਾਂਦੇ ਹੈਗੇ ਜੇ ਕੋਈ ਤਾਂ ਬੱਚੇ ਸਵਰਗ ਜਾਂਦੇ ਹੈਗੇ ਉਹਨਾਂ ਨੂੰ ਕੀ ਪਤਾ
ਓ ਦੇ ਡਾਈ ਬਿਫੋਰ ਦੇ ਬੋਰਨ ਬਿਕਾਜ਼ ਦੇ ਹੈਵ ਨੋ ਚਾਂਸ ਦੇ ਡਿਡਨਟ ਹੈਵ ਅ ਚਾਂਸ ਟੂ ਸਿਨ
ਬੱਚੇ ਜਿਹੜੇ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਹੈਗੇ ਗਰਭ ਗ੍ਰਹਿ ਜਾਂਦੇ ਹੈਗੇ ਮਰ ਜਾਂਦੇ ਉਹਨਾਂ ਨੂੰ ਕੀ ਪਤਾ ਉਹ ਤਾਂ
ਬਟ ਦੈਨ ਅਗੇਨ ਵੀ ਆਰ ਬੋਰਨ ਸਿਨਰਸ ਇਟਸ ਪਾਰਟ ਅਸੀਂ
ਅਸੀਂ ਪਦੇਸ਼ੀ ਪਾਪੀ ਆ ਪਮ ਜੋ ਮਰਜੀ ਹੋਈਏ
ਬਟ ਆਈ ਡੋਨਟ ਵਾਂਟ ਟੂ ਐਕਸਪਲੋਰ
ਦਿਸ ਇਹਦੇ ਬਾਰੇ ਸੇ ਨਹੀਂ ਗੱਲ ਕਰਾਂਗੇ
ਆਲ ਆਈ ਵਿਲ ਸੇ ਇਜ਼ ਦਿਸ
ਐਨਾ ਹੀ ਕਹਾਂਗੇ ਇੰਨੀ ਗੱਲ
ਦਿਸ ਇਜ਼ ਦਾ ਵਿਊ ਆਈ ਹੋਲਡ This is the view I hold.
ਇਹ ਇਹਨਾਂ ਦੀ ਸੋਚ ਹੈਗੀ ਆ
that I'm going to use a word I'm an optimistic agnostic. So the word optimistic means I have hope because God is merciful. ਬਈ
ਕਹਿੰਦੇ ਮੇਰੀ ਸੋਚ ਹੈਗੀ ਕਿ ਮੇਰੇ ਕੋ ਇੱਕ ਆਸ ਹੈਗੀ ਕਿਉਂਕਿ ਪ੍ਰਭੂ ਸਾਡਾ ਇਨਸਾਫ ਵਾਲਾ ਹੈਗਾ
But agnostic, I don't know.
ਪਰ ਮੈਨੂੰ ਪਤਾ ਨਹੀਂ ਹੈਗਾ
I just leave it in God's hand.
ਪਰ ਜਿਹੜੀ ਗੱਲ ਤਾਂ ਨਹੀਂ ਪਤਾ ਨਾ ਉਹ ਰੱਬ ਦੇ ਹੱਥਾਂ ਛੱਡ ਦਿਓ
But the Bible is absolutely clear.
ਪਰ ਪ੍ਰਭੂ ਦਾ ਵਚਨ ਬਿਲਕੁਲ ਸਾਫ਼ ਕਹਿੰਦਾ
And I love the words of Abraham.
Abraham the loves boss sunne hai
In Genesis chapter 18 verse 25.
Utpatti 18:25 tak ki likha hai
He said this.
Ki likhi kanda.
This is what I hold on to.
Par kehne is gall nu main fad ke rakhda.
He said shall not the judge of the earth do right? Shall not the judge of the earth do right?
To kya duniya ka insaaf karne wala achhe nek na karuga neki na karuga?
God is God.
Permission, permission.
God is all wise.
Sarv gyani.
And these complicated cases we leave in his hands.
Jehriyan gallan jehri sare samay to bahar hege na pechida gallan oh rab de
hath chhad do. In Romans chapter 3 verse 19.
Romia 10:19
bol kanda. Every mouth will be silenced and stopped.
Har ek muh band kita jaoga har ek zuban chup kiti
jaogi. No one will say to God it's not fair.
Koi nahi kahoga usse koi nahi kahega ke rabba tu insaaf nahi kita.
Because the God of this world
is the mean that permission is the duniya da permission
will do right
sahi karuga beshak
and brother sister we are not wise enough
assi enne buddhiman nahi hage
to pass judgment on these things
kena gannda kisi da vi si sab
brother sister there is a day coming
ek din aa rahega
a day of judgment
insaaf ta den qiyamah ta den
believers will enter a new heaven and a new earth
vishwasi namme zameen te namme asman de waris hoge
and unbelievers
unvishwasi
will end up in an eternal hell
ਹਮੇਸ਼ਾ ਦੇ ਨਰਕ ਵਿੱਚ ਜਾਓਗੇ
ਐਂਡ ਦ ਫੈਕਟ ਦੈਟ ਦੇਅਰ ਇਜ਼ ਅ ਜਜਮੈਂਟ ਡੇ ਕਮਿੰਗ
ਕਿਉਂਕਿ ਇੱਕ ਦਿਨ ਆਉਣ ਵਾਲਾ ਹੈਗਾ ਜਿਸ ਦਿਨ ਇਨਸਾਫ ਹੋਊਗਾ
ਮੀਨਸ ਦੈਟ ਲੁੱਕ ਇਨ ਲਾਈਫ ਵੀ ਗਨ ਦੇਅਰ ਇਜ਼ ਗੋਇੰ ਟੂ ਬੀ ਇਨਜਸਟਿਸਸ
ਕੀ ਮਤਲਬ ਹੈ ਕਿ ਦੁਨੀਆ ਵਿੱਚ ਜ਼ਿੰਦਗੀ ਵਿੱਚ ਬੇਇਨਸਾਫੀਆਂ ਹੋਗੀਆਂ
ਇਨਜਸਟਿਸਸ ਆਰ ਨਾਟ ਆਲ ਕਲੀਅਰਡ ਬੇਇਨਸਾਫੀਆਂ
ਜਿਹੜੀਆਂ ਬੇਇਨਸਾਫੀਆਂ ਹੁੰਦੀਆਂ ਜ਼ਿੰਦਗੀ ਵਿੱਚ ਉਹਨਾਂ ਦਾ ਕਦੇ ਪੂਰੀ ਤਰ੍ਹਾਂ ਕਹਿੰਦਾ ਨਹੀਂ ਨਿਬੇੜਾ ਹੁੰਦਾ
we become twisted and bitter because that person got away with it
assi andar kode hoye ne san gussa de kyunki dekh oh sare da bade kaam karke oh chhut gaya hega oh bari ho gaya hega
no
nahi
you can totally forgive
bilkul bol jao maaf kar do
because you know
kyunki tuhanu pata
No one gets away with it.
ਕੋਈ ਨਹੀਂ ਬਚਦਾ ਰੱਬ ਦੇ ਇਨਸਾਫ ਤੋਂ ਕੋਈ ਨਹੀਂ ਬਚਦਾ
ਯੂ ਕੈਨ ਫੋਰਗਿਵ
ਤੁਸੀਂ ਭੁੱਲ ਜਾਓ
ਐਂਡ ਲੀਵ ਇਟ ਇਨ ਗੋਡਸ
ਤੁਸੀਂ ਮਾਫ ਕਰ ਦਿਓ ਰੱਬ ਦੇ ਤੇ ਛੱਡ ਦਿਓ ਕਿਉਂਕਿ ਰੱਬ ਦੇ ਇਨਸਾਫ ਤੋਂ ਕੋਈ ਨਹੀਂ ਬਚਦਾ
ਵਨ ਡੇ ਗੋਡ ਵਿਲ ਜਜ ਐਂਡ ਡੂ ਜਸਟਿਸ
ਇੱਕ ਦਿਨ ਪਰਮੇਸ਼ਰ ਪਿਤਾ ਉਸ ਇਨਸਾਨ ਦਾ ਉਸ ਗੱਲ ਦਾ ਇਨਸਾਫ ਕਰੂਗਾ ਔਰ ਉਹਦਾ ਸਹੀ ਫੈਸਲਾ ਸੁਣਾਊਗਾ
ਆਮੇਨ